ਕਰਦਾ ਮੌਤ ਦੀ ਕਾ ਚਿੱਤਰ ਹੀ ਮਿਊਜ਼ੀਅਮਾਂ ਦੇ ਵਿੱਚ ਜਾਂ ਅਜਾਇਬ ਘਰਾਂ ਵਿੱਚ ਰਹਿ ਜਾਣਗੇ। ਇਹਨਾਂ ਦੀ ਯਾਦ ਕੋਈ ਨਹੀਂ ਰਹੇਗੀ, ਇਹਨਾਂ ਦੀ ਕੌਮ ਖਤਮ ਹੋ ਜਾਏਗੀ। ਇਸ ਵਿੱਚ ਅਤਕਥਨੀ ਕੋਈ ਨਹੀਂ ਹੈ। ਉਸ ਵੇਲੇ ਬਹੁਤ ਹੀ ਰਾਜਸੀ ਘਰਾਣਿਆਂ ਦੇ ਰਾਜਕੁਮਾਰ, ਜਿਨ੍ਹਾਂ ਵਿੱਚੋਂ ਕਪੂਰਥਲੇ ਦਾ ਰਾਜਕੁਮਾਰ ਇੱਕ ਸੀ, ਉਸਨੇ ਵੀ ਈਸਾਈ ਧਰਮ ਗ੍ਰਹਿਣ ਕਰ ਲਿਆ ਸੀ। ਸਾਡੇ ਆਖਰੀ ਮਹਾਰਾਜੇ ਮਹਾਰਾਜਾ ਦਲੀਪ ਸਿੰਘ ਨੂੰ ਈਸਾਈ ਬਣਾ ਦਿੱਤਾ ਗਿਆ ਸੀ। ਅੰਗਰੇਜ਼ਾਂ ਦੇ ਖਿਲਾਫ ਜਿੱਥੇ ਆਜ਼ਾਦੀ ਦੀ ਲੜਾਈ ਜੰਗ ਚੱਲ ਰਹੀ, ਜਿੱਥੇ ਸਿੱਖ ਆਜ਼ਾਦੀ ਦੀ ਲੜਾਈ ਵਿੱਚ ਹਿੱਸਾ ਪਾ ਰਹੇ ਸਨ, ਤੇ ਉਹਨਾਂ ਨੂੰ ਆਜ਼ਾਦੀ ਦੀ ਲੜਾਈ ਦੇ ਦੌਰਾਨ ਫਾਂਸੀਆਂ ਦੇ ਦੇ ਕੇ ਸ਼ਹੀਦ ਕੀਤਾ ਜਾ ਰਿਹਾ ਸੀ, ਉਸੇ ਤਰ੍ਹਾਂ ਦੂਸਰੇ ਪਾਸੇ ਅੰਗਰੇਜ਼ ਨੇ ਵੀ ਉਹੀ ਹੋਰਾਂ ਸਰਕਾਰਾਂ ਦੀ ਵਰਤੀ ਹੋਈ ਉਹੀ ਚਾਲ ਸਿਧਾਂਤਕ ਤੌਰ ਤੇ ਸਿੱਖੀ ਨੂੰ ਖੋਰਾ ਲਾਇਆ। ਉਹ ਕਿਸ ਤਰ੍ਹਾਂ ਮਹੰਤਾਂ ਨੂੰ ਗੁਰਦੁਆਰਿਆਂ ਤੇ ਕਾਬਜ ਕਰਵਾਇਆ। ਅਕਾਲ ਤਖ਼ਤ ਸਾਹਿਬ ਤੇ ਜਿਹੜੇ ਅਖੌਤੀ ਗੁਰੂ ਨਾਨਕ ਦੇਵ ਜੀ ਦੀ ਵੰਸ਼ ਦੇ ਵਿੱਚੋਂ ਬੇਦੀ ਸਨ, ਉਹਨਾਂ ਨੂੰ ਕਾਬਜ ਕਰਵਾਇਆ, ਜਿਨ੍ਹਾਂ ਚੋਂ ਖੇਮ ਸਿੰਘ ਬੇਦੀ ਇੱਕ ਸੀ। ਆਪਨੇ ਸੰਗਤ ਨੇ ਸ਼ਾਇਦ ਇਹ ਗੱਲ ਪਹਿਲਾਂ ਨਾ ਸੁਣੀ ਹੋਵੇ ਕਿ ਉਹ ਥੱਲੇ ਦੀ ਜਨੇਊ ਪਹਿਨਦਾ ਸੀ ਤੇ ਉੱਤੋਂ ਦੀ ਸ੍ਰੀ ਸਾਹਿਬ, ਉਸ ਤਰ੍ਹਾਂ ਦੇ ਸਾਡੇ ਅਕਾਲ ਤਖ਼ਤ ਸਾਹਿਬ ਦੇ ਪੁਜਾਰੀ ਸਨ। ਉਸ ਤੋਂ ਬਾਅਦ ਸਿੰਘ ਸਭਾ ਲਹਿਰ ਚੱਲੀ, ਗਿਆਨੀ ਦਿੱਤ ਸਿੰਘ ਜੀ, ਪ੍ਰੋਫੈਸਰ ਗੁਰਮੁਖ ਸਿੰਘ ਜੀ, ਜਿਨ੍ਹਾਂ ਵਿਦਵਾਨਾਂ ਦੇ ਨਾਂ ਅੱਜ ਬਹੁਤ ਸੰਗਤ ਨੂੰ ਘੱਟ ਪਤਾ ਹਨ, ਕਿਉਂਕਿ ਜਿਹੜਾ ਸੱਚ ਬੋਲਣ ਵਾਲਾ ਬੰਦਾ ਹੈ ਉਸ ਬੰਦੇ ਦਾ ਜੀਵਨ ਬਹੁਤ ਹੀ ਘੱਟ ਸਿੱਖ ਕੌਮ ਚ ਪ੍ਰਚਾਰਿਆ ਜਾਂਦਾ ਹੈ। ਜੋ ਨਕਲੀ ਪਖੰਡੀ ਹਨ ਉਹਨਾਂ ਨੂੰ ਸਿੱਖ ਕੌਮ ਬਹੁਤ ਵਡਿਆਈ ਦਿੰਦੀ ਹੈ। ਸਾਡੀ ਬਹੁਤ ਹੀ ਵੱਡੀ ਬਦਨਸੀਬੀ ਹੈ, ਇਹ ਸ਼ੁਰੂ ਤੋਂ ਇਸ ਤਰ੍ਹਾਂ ਹੁੰਦਾ ਹੈ ਤੇ ਹੁਣ ਵੀ ਹੋ ਰਿਹਾ ਹੈ। 1978 ਤੋਂ ਲੈ ਕੇ ਜਿਹੜੀ ਹਨੇਰੀ ਸਿੱਖ ਕੌਮ ਤੇ ਚੱਲੀ, ਦਰਬਾਰ ਸਾਹਿਬ ਤੇ ਅਟੈਕ ਹੋਇਆ, ਉਸ ਤੋਂ ਕੋਈ ਵੀ ਸਿੱਖ ਅਣਜਾਣ ਨਹੀਂ ਹੈ। ਅਤੇ ਦੂਸਰੇ ਪਾਸੇ ਹਿੰਦੁਸਤਾਨ ਦੀ ਸਰਕਾਰ ਨੇ ਸਾਡੀ ਕੌਮ ਦਾ ਸਿਧਾਂਤਕ ਤੌਰ ਤੇ ਵੀ ਉਸੇ ਤਰ੍ਹਾਂ ਜਿਸ ਤਰ੍ਹਾਂ ਮੁਗਲਾਂ ਨੇ ਅੰਗਰੇਜ਼ਾਂ ਨੇ ਤਰੀਕਾ ਵਰਤਿਆ ਸੀ, ਉਸੇ ਤਰ੍ਹਾਂ ਹਿੰਦੁਸਤਾਨ ਦੀ ਸਰਕਾਰ ਨੇ ਵੀ ਸਾਡਾ ਸਿਧਾਂਤਕ ਤੌਰ ਤੇ ਨੁਕਸਾਨ ਕੀਤਾ। ਰਾਧਾ ਸੁਆਮੀਆਂ ਨੂੰ ਨਕਲੀ ਨਿਰੰਕਾਰੀਆਂ ਨੂੰ ਪੈਦਾ ਕੀਤਾ ਗਿਆ, ਗੋਬਿੰਦ ਸਦਨ ਵਾਲੇ ਵਿਰਸਾ ਸਿੰਘ ਨੂੰ ਪੈਦਾ ਕੀਤਾ ਗਿਆ, ਹੁਣ ਆਸ਼ੂਤੋਸ਼ ਨੂੰ ਭਨਿਆਰੇ ਵਾਲੇ ਨੂੰ ਪੈਦਾ ਕੀਤਾ ਗਿਆ, ਤਾਂ ਜੋ ਸਿੱਖੀ ਨੂੰ, ਕਿਉਂਕਿ ਉਹਨਾਂ ਨੇ ਤਲਵਾਰਾਂ ਤਾਂ ਅਜ਼ਮਾ ਕੇ ਦੇਖ ਲਈਆਂ ਹਨ, ਸਿੱਖ ਕੌਮ ਮਰਜੀਵੜੇ ਯੋਧਿਆਂ ਦੀ ਇਹਦੇ ਤੌਰ ਕੁਝ ਵੱਖਰੇ ਢੰਗ ਦੇ ਨੇ, ਕੋਈ ਭੀਖ ਮੰਗਦਾ ਰੱਬ ਤੋਂ ਜ਼ਿੰਦਗੀ ਦੀ, ਜੂਝ ਮਰਨ ਦਾ ਵਰ ਇਹ ਮੰਗਦੇ ਨੇ, ਇਹ ਸੰਤ ਸਿਪਾਹੀ ਨਿਰਦੋਸ਼ ਸੂਰੇ ਰੱਤੇ ਹੋਏ ਵਿੱਚ ਨਾਮ ਦੇ ਰੰਗ ਹਨ। ਇਸੀ ਐਸੀ ਕੌਮ ਨੂੰ ਤਲਵਾਰ ਨਾਲ ਮੁਕਾ ਦੇਣਾ ਬਹੁਤ ਹੀ ਭੁਲੇਖੇ ਵਾਲੀ ਗੱਲ ਹੈ। ਉਹਨਾਂ ਨੇ ਇਹ ਜ਼ੋਰ ਲਾ ਕੇ ਤਾਂ ਦੇਖ ਲਿਆ, ਪਰ ਹੁਣ ਇਸ ਵੇਲੇ ਸਿਧਾਂਤਕ ਤੌਰ ਤੇ ਸਾਡੀ ਕੌਮ ਨੂੰ ਖਤਮ ਕਰਨ ਦਾ ਜ਼ੋਰਾਂ ਸ਼ੋਰਾਂ ਨਾਲ ਪ੍ਰਚਾਰ ਚੱਲ ਰਿਹਾ ਹੈ। ਇਸ ਦੇ ਵਿੱਚ ਇਕੱਲੇ ਨਰਕ ਧਾਰੀਏ ਰਾਧਾ ਸੁਆਮੀ ਜਾਂ ਆਸ਼ੂਤੋਸ਼ ਹੀ ਸ਼ਾਮਲ ਨਹੀਂ, ਹੋ ਸਕਦਾ ਹੈ ਮੇਰੇ ਇਹਨਾਂ ਗੱਲਾਂ ਨਾਲ ਕਈ ਵੀਰ ਸਹਿਮਤ ਨਾ ਹੋਣ। ਅੱਜ ਕੱਲ੍ਹ ਦੇ ਪਖੰਡੀ ਸਾਧ, ਜਿਨ੍ਹਾਂ ਨੂੰ ਥਾਂ ਥਾਂ ਦੇ ਬ੍ਰਹਮ ਗਿਆਨੀ ਕਿਹਾ ਜਾਂਦਾ ਹੈ, ਪੰਜਾਬ ਵਿੱਚ ਅਨੇਕਾਂ ਹੀ ਡੇਰੇ ਹਨ ਅਜੇ ਸੰਤਾਂ ਦੇ, ਜੋ ਕਿ ਅਸਲ ਵਿੱਚ ਹਿੰਦੂ ਸਰਕਾਰ ਦੇ ਪਿੱਠੂ ਹਨ ਤੇ ਉਹਨਾਂ ਦੀਆਂ ਏਜੰਸੀਆਂ ਦੇ ਪਿੱਠੂ ਹਨ। ਉਹਨਾਂ ਦਾ ਸਿਧਾਂਤਕ ਤੌਰ ਤੇ ਪੂਰਾ ਜ਼ੋਰ ਲੱਗਿਆ ਹੈ ਕਿ ਸਿੱਖ ਕੌਮ ਨੂੰ ਕਿਸ ਤਰ੍ਹਾਂ ਖਤਮ ਕਰਨਾ ਹੈ। ਅਕਾਲ ਤਖ਼ਤ ਸਾਹਿਬ ਦੀ ਪੰਥ ਪ੍ਰਮਾਣਿਤ ਮਰਿਆਦਾ ਨੂੰ ਹਰ ਥਾਂ ਤੇ ਚੈਲੰਜ ਕੀਤਾ ਜਾਂਦਾ ਹੈ, ਕਿਉਂਕਿ ਇਹਨਾਂ ਡੇਰੇਦਾਰਾਂ ਨੇ ਆਪਣੀਆਂ ਮਰਿਆਦਾ ਚਲਾ ਰੱਖੀਆਂ ਹਨ। ਲੜੀਆਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ 65-80 ਪਾਠਕਾਰ ਨੇ, ਇਹ ਬਹੁਤ ਹੀ ਵੱਡੀ ਮਨਮਤ ਹੈ ਪੰਥ ਪ੍ਰਮਾਣਿਤ ਅਕਾਲ ਤਖ਼ਤ ਦੀ ਮਰਿਆਦਾ ਅਨੁਸਾਰ, ਪਰ ਇਹ ਸਾਰੇ ਅਖੌਤੀ ਸਾਧ ਇਸ ਨੂੰ ਜ਼ੋਰਾਂ ਸ਼ੋਰਾਂ ਨਾਲ ਪ੍ਰਚਾਰ ਰਹੇ ਹਨ। ਸੰਗਤਾਂ ਨੂੰ ਇੱਕ ਇੱਕ ਸ਼ਬਦ ਗੁਰਬਾਣੀ ਵਿੱਚੋਂ ਕੱਢ ਕੇ ਦਿੱਤਾ ਜਾ ਰਿਹਾ ਹੈ ਕਿ ਇਸ ਦਾ ਜਾਪ ਕੀਤਾ ਜਾਵੇ, ਤੁਹਾਡੇ ਦੁੱਖ ਕੱਟੇ ਜਾਣਗੇ। ਬਾਣੀ ਤਾਂ ਸਾਰੀ ਹੀ ਸੁੱਖਾਂ ਦੀ ਹੈ, ਇਸ ਦਾ ਕੋਈ ਵੀ ਸ਼ਬਦ ਬੰਦਾ ਆਪਣੇ ਹਿਰਦੇ ਵਿੱਚ ਵਸਾ ਲਵੇ ਤਾਂ ਉਹ ਤਰ ਜਾਂਦਾ ਹੈ, ਪਰ ਇਹਨਾਂ ਨੇ ਆਪਣੇ ਤਰੀਕੇ ਨਾਲ ਕੰਮ ਸ਼ੁਰੂ ਕੀਤਾ। ਜੇ ਅਸਲ ਸੋਚੀਏ, ਜੇ ਇਹਨਾਂ ਨੇ ਪ੍ਰਚਾਰ ਹੀ ਕਰਨਾ ਹੈ ਤਾਂ ਹਰ ਪਿੰਡ ਦੇ ਵਿੱਚ, ਪੰਜਾਬ ਦੇ ਹਰ ਇੱਕ ਪਿੰਡ ਵਿੱਚ ਗੁਰਦੁਆਰਾ ਸਾਹਿਬ ਹੈ, ਬਹੁਤ ਹੀ ਪੁਰਾਣੇ ਗੁਰਦੁਆਰਾ ਸਾਹਿਬ ਬਣੇ ਹੋਏ ਹਨ, ਪਰ ਇਹਨਾਂ ਨੇ ਸਦਾ ਹੀ ਆਪਣਾ ਡੇਰਾ ਬਣਾਉਣਾ ਹੈ, ਕਿਉਂਕਿ ਆਪਣੀ ਮਾਇਆ ਆਪਣੇ ਕੋਲ ਹੁੰਦੀ ਹੈ, ਆਪਣੀ ਨਿੱਜੀ ਪ੍ਰੋਪਰਟੀ ਬਣਾਉਣੀ ਹੁੰਦੀ ਹੈ। ਪਿਛਲੇ 10 ਸਾਲਾਂ ਵਿੱਚ ਆਪ ਦੇਖ ਚੁੱਕੇ ਹੋ ਵੀ ਬਹੁਤ ਹੀ ਵੱਡੇ ਵੱਡੇ ਬ੍ਰਹਮ ਗਿਆਨੀਆਂ ਤੇ ਕਿਹੋ ਜਿਹੇ ਕੇਸ ਚੱਲ ਰਹੇ ਹਨ। ਧਨਵੰਤ ਸਿੰਘ, ਉਹਦੇ ਉੱਪਰ ਸਿੱਖ ਬੀਬੀਆਂ ਦੀ ਪੱਤ ਲੁੱਟਣ ਦਾ ਕੇਸ ਚੱਲ ਰਿਹਾ ਹੈ, ਜਿਹਨੂੰ ਕਿ ਸਾਡੇ ਅਕਾਲ ਤਖ਼ਤ ਦੇ ਜਥੇਦਾਰਾਂ ਨੇ ਵੀ ਮਾਫ਼ ਕਰ ਦਿੱਤਾ ਸੀ ਜੀ, ਕਿ ਉਹਨਾਂ ਨੇ ਕਿਹਾ ਵੀ ਇਹਦਾ ਕੇਸ ਹੀ ਸਾਬਤ ਨਹੀਂ ਹੋਇਆ, ਪਰ ਉਹ ਹੁਣ ਵੀ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਹੈ। ਅਤੇ ਚੇਅਰਮੈਨ ਆਫ ਸੰਤ ਸਮਾਜ, ਅਖੌਤੀ ਸੰਤ ਸਮਾਜ ਦਾ ਚੇਅਰਮੈਨ ਸ਼ਮਸ਼ੇਰ ਸਿੰਘ ਜਗੇੜਾ, ਉਹ ਵੀ ਬ੍ਰਹਮ ਗਿਆਨੀ ਸੀ, ਉਹ ਵੀ ਇੱਕ ਬੀਬੀ ਦੀ ਪੱਤ ਲੁੱਟਣ ਦੇ ਕੇਸ ਜੇਲ੍ਹ ਭੁਗਤ ਰਿਹਾ ਹੈ। ਦਲਜੀਤ ਸਿੰਘ ਸ਼ਿਕਾਗੋ ਦਾ ਹਾਲ ਤੁਸੀਂ ਦੇਖਿਆ ਹੈ, ਮਾਨ ਸਿੰਘ ਭੇਦੇ ਵਾਲੇ ਦਾ ਹਾਲ ਤੁਸੀਂ ਦੇਖਿਆ ਹੈ, ਤੇ ਅੱਜ ਕੱਲ੍ਹ ਹੋਰ ਹੀ ਕਈ ਤਰ੍ਹਾਂ ਦੇ ਮੁੰਡੂ ਜਿਹੇ ਸਿਰਫ ਚੋਲਾ ਪਾ ਕੇ ਇਹ ਸਮਝ ਜਾਂਦੇ ਨੇ ਕਿ ਅਸੀਂ ਬ੍ਰਹਮ ਗਿਆਨੀ ਹਾਂ। ਅਸਲ ਵਿੱਚ ਇਹਨਾਂ ਦੀ ਸੋਚ ਕੀ ਹੈ, ਅਸਲ ਵਿੱਚ ਸਿੱਖ ਕੌਮ ਨੂੰ ਸਿਧਾਂਤਕ ਤੌਰ ਤੇ ਠੇਸ ਪਹੁੰਚਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲੋਂ ਸਿੱਖ ਕੌਮ ਨੂੰ ਤੋੜ ਕੇ ਤੇ ਮੁੜ ਕੇ ਭੇਖੀਆਂ ਦੰਭੀਆਂ ਅਤੇ ਦੇਹਧਾਰੀ ਗੁਰੂਆਂ ਦੇ ਲੜ ਲਾਉਣਾ ਚਾਹੁੰਦੇ ਹਨ। ਅਸਲ ਵਿੱਚ ਇਹਨਾਂ ਦੀ ਸੋਚ ਕੀ ਹੈ? ਆਓ ਇਸ ਕਵਿਤਾ ਦੀਆਂ ਚੰਦ ਲਾਈਨਾਂ ਵਿੱਚ ਸਰਵਣ ਕਰੀਏ। ਸਰ ਵਾਲੇ ਗਰੇਵਾਲ ਨੂੰ ਸੰਤ ਕਿਹਾ ਹੈ, ਜਿਸ ਤੇ ਦੋ ਵਾਰੀ ਡਰਿੰਕਿੰਗ ਚਾਰਜ ਲੱਗ ਚੁੱਕਾ ਹੈ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ, ਪਰ ਸਾਡੀਆਂ ਸੰਗਤਾਂ ਹਲੇ ਵੀ ਉਹਦੇ ਪੈਰੀ ਪੈ ਰਹੀਆਂ ਹਨ। ਇਸ ਮਹਾਨ ਕੋਸ਼ ਦੇ ਵਿੱਚ ਭਾਈ ਕਾਨ ਸਿੰਘ ਨਾਭਾ ਜੀ ਨੇ ਲਿਖਿਆ, ਇਸ ਸੰਤ ਸ਼ਬਦ ਦਾ ਗੁਰਮਤ ਦੇ ਵਿੱਚ ਕੋਈ ਖਾਸ ਸਥਾਨ ਨਹੀਂ ਹੈ, ਇਹ ਕਿਸੇ ਸ਼੍ਰੇਣੀ ਕਿਸੇ ਖਾਸ ਕਿਸਮ ਦੇ ਬੰਦੇ ਲਈ ਨਹੀਂ ਹੈ, ਇਹ ਸਿਰਫ ਤੇ ਸਿਰਫ ਅਕਾਲ ਪੁਰਖ ਵਿੱਚ ਲੀਨ ਹੋਣ ਵਾਲੇ ਉਸਦੇ ਨਾਮ ਦੇ ਬਣਜਾਰੇ ਗੁਰਮੁਖ ਪਿਆਰਿਆਂ ਲਈ ਹਨ। ਉਹ ਮੁਸਲਮਾਨ ਵੀ ਹੋ ਸਕਦਾ ਹੈ, ਹਿੰਦੂ ਵੀ ਹੋ ਸਕਦਾ ਹੈ, ਸਿੱਖ ਵੀ ਹੋ ਸਕਦਾ ਹੈ। ਸੋ ਖਾਲਸਾ ਜੀ, ਆਓ ਉੱਠੋ ਜਾਗੋ, ਆਪਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲੱਗੋ, ਇਹਨਾਂ ਦੰਪੀਆਂ ਪਖੰਡੀਆਂ ਤੋਂ ਬਚੋ। ਆਪ ਨੂੰ ਦੱਸਣ ਦੀ ਲੋੜ ਇਹ, ਆਪ ਜੀ ਅਜਿਹੇ ਮੁਲਕ ਵਿੱਚ ਰਹਿੰਦੇ ਹੋ ਜਿੱਥੇ ਤੁਹਾਨੂੰ ਬਹੁਤਾ ਦੱਸਣ ਦੀ ਲੋੜ ਨਹੀਂ ਹੈ। ਅੱਜ ਕੱਲ੍ਹ ਮੀਡੀਆ ਵਿੱਚ ਸਭ ਕੁਛ ਹੀ ਆ ਜਾਂਦਾ ਹੈ। ਪਿਛਲੇ 2-4 ਸਾਲਾਂ ਵਿੱਚ ਬਹੁਤ ਹੀ ਵੱਡੇ ਵੱਡੇ ਬ੍ਰਹਮ ਗਿਆਨੀਆਂ ਦੇ ਪਖੰਡ ਸਾਹਮਣੇ ਆਏ ਹਨ। ਹੋਰ ਗੱਲ ਕਹਿ ਲਈਏ, ਕਵਿਤਾ ਵਿੱਚ ਜਿਸ ਤਰ੍ਹਾਂ ਕਿਹਾ ਸੀ ਕਿ ਸ਼ਹੀਦਾਂ ਦਾ ਖੂਨ ਰੋਲਿਆ ਹੈ, ਅਜਿਹੇ ਮਨੁੱਖ ਜਿਨ੍ਹਾਂ ਨੇ ਬਾਬਾ ਜਰਨੈਲ ਸਿੰਘ ਨੂੰ, ਉਸ ਕੌਮੀ ਸ਼ਹੀਦ ਨੂੰ ਜਿਸਨੇ ਆਪਣਾ ਸੀਸ ਤਲੀ ਤੇ ਰੱਖ ਕੇ ਸਿੱਖ ਕੌਮ ਲਈ ਸ਼ਹੀਦੀ ਪਾਈ, ਉਸ ਨੂੰ 20 ਸਾਲ ਸ਼ਹੀਦ ਨਹੀਂ ਆਖਿਆ, ਤੇ ਮਰਨ ਤੋਂ ਬਾਅਦ ਉਹ ਮਨੁੱਖ ਵੀ ਸਿੱਖਾਂ ਲਈ ਬ੍ਰਹਮ ਗਿਆਨੀ ਹੋ ਗਏ ਹਨ। ਸੋ ਬੇਨਤੀ ਹੈ ਸਾਰੀ ਕੌਮ ਦੇ, ਖਾਸ ਕਰ ਬੀਬੀਆਂ ਦੇ, ਕਿਉਂਕਿ ਜਦੋਂ ਵੀ ਕੋਈ ਗੱਲ ਹੁੰਦੀ ਹੈ ਜਿਹੜਾ ਉੱਠਦਾ ਹੈ ਬੀਬੀਆਂ ਨੂੰ ਕਹਿ ਦਿੰਦਾ ਹੈ ਕਿ ਇਹਨਾਂ ਸਾਧਾਂ ਨੇ ਚੇਲੀਆਂ ਜ਼ਿਆਦਾ ਬੀਬੀਆਂ ਬਣਦੀਆਂ ਨੇ, ਇਹਨਾਂ ਨੂੰ ਸਿਰ ਤੇ ਚੁੱਕਦੀਆਂ ਹਨ। ਸੋ ਮੈਨੂੰ ਮੇਰੇ ਵੱਲੋਂ ਆਪਣੀਆਂ ਮਾਵਾਂ ਨੂੰ, ਭੈਣਾਂ ਨੂੰ ਇਹੀ ਬੇਨਤੀ ਹੈ ਕਿ ਵੀਰਾਂ ਨਾਲੋਂ ਜ਼ਿਆਦਾ ਉੱਪਰ ਉੱਠ ਕੇ ਆਪਣੇ ਬੱਚਿਆਂ ਨੂੰ ਗੁਰਸਿੱਖੀ ਨਾਲ ਜੋੜੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੋੜੋ, ਕਲਗੀਧਰ ਪਾਤਸ਼ਾਹ ਦਾ ਇਤਿਹਾਸ ਦੱਸੋ। ਗੁਰੂ ਸਾਹਿਬ ਨੇ ਆਪਣੇ 4 ਸਾਹਿਬਜ਼ਾਦੇ ਸਾਨੂੰ ਇਹਨਾਂ ਸਾਧਾਂ ਦੇ ਚੇਲੇ ਬਣ ਲਈ ਸ਼ਹੀਦ ਨਹੀਂ ਕਰਵਾਏ, ਆਪਣੀ ਵੱਖਰੀ ਹੋਂਦ ਪੈਦਾ ਕਰਨ ਲਈ, ਉਸ ਅਕਾਲ ਪੁਰਖ ਦੇ ਪੁਜਾਰੀ ਬਣ ਲਈ ਸ਼ਹੀਦ ਕਰਾਏ ਹਨ। ਸੋ ਇੰਨੀਆਂ ਬੇਨਤੀਆਂ ਕਰਦੇ ਹੋਏ ਆਪ ਜੀ ਤੋਂ ਖਿਮਾ ਦੇ ਜਾਚਕ ਹੋਵਾਂਗੇ, ਲੱਖਾਂ ਹੀ ਗਲਤੀਆਂ ਹੋ ਗਈਆਂ ਹੋਣਗੀਆਂ, ਅਣਜਾਣ ਬੱਚੇ ਹਨ। ਆਓ ਫਤਿਹ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।